बावन अखरी कबीर जीओ की वॉल्यूम 5 अंग 41 ससा सो शह सेज सवार है सोई सही संदेह निवार है अलप सुख छाड़ परम सुख पावा तब ए त्रिय ओ कंत कहावा। एक बारी फिर दोहरावांगा ससा सो शह सेज सवार है सोई सही संदेह निवार है अलप सुख छाड़ परम सुख पावा तब ए त्रिय ओ कंत कहावा। धार्मिक बोली विच हर प्रभु दा जाचक हर जग्यासु हर ईश्वर दा लोड़को हर ढूंढाऊ प्रभु दी इस्त्री है। उंज तां असी सारे जीव प्रभु पति दियां जीव इस्त्रियां हाँ और मालिक प्रभु साडा सभना दा सांझा पति है। इसे लई शब्द दी व्याख्या करदियां असी जीवां लई शब्द जीव इस्त्रियां वरत लैंदे हाँ। हर जीव इस्त्री दा अपना हिरदा अपना अंतस्करण मालक प्रभु लई सहजा है। जिस तरह बिस्तरे ते सौण तो पहला आपा बिस्तरा सवार दे हाँ चादर झाड़ी दी है वल वोल कढ़ी दे हन विछाई दे सराणा चंगी तरह छण के फ्लफ करके बना सवार के रखी दा है। एन तिवें हर जग्यासु ने हिरदा सेजा सवारनी है ताके प्रभु पति उसते आके विश्राम करे। दरअसल अपना अंतस्करण शुद्ध करना ए है हिरदा सेजा नू सवारना। बंदगी राही विषय विकारां तो रहित हो के माया तो रहित हो के सेजा सवारनी है हिरदा सवारना है अंतस्करण शुद्ध ते पवित्र करना है तां के इस विच प्रभुपति दी आमद होवे वासा होवे। संसार दे अलप सुख कोझे सुख होछे सुख छूछे ते निकम्मे सुख त्याग के ही अंतस्करण शुद्ध हो सकेगा हिरदा सेजा सवरेगी। ऐसा होण ते ही प्रभु पति दे मिलाप दा परम आनंद माण सकांगे। कहण नूं तां बेशक जग्यासु अपने आप नूं प्रभु दी पत्नी कही जावे पर जदों तक प्रभु पति नाल मिलाप दा सुख नसीब नहीं होंदा प्रभुपति दी अनुभवता दा सुख नसीब नहीं होंदा तद तक ये हकीकत विच प्रभु दी पत्नी नहीं है ते प्रभु इसका पति नहीं है। प्रभुपति नाल मिलाप होने तो बाद ही जग्यासु प्रभु दी पत्नी अखवा सकती है तदों प्रभु इसका पति सदावेगा। आओ हुण अंग दा पाठ फिर श्रवण करिए। ससा सो शह सेज सवार है सोई सही संदेह निवार है अलप सुख छाड़ परम सुख पावा तब ए त्रिय ओकंत कहावा। ससा सो शह सेज सवार है सस्से अक्कर तो उपदेश है सो अर्थ है ओ शह सेज भाव शौ लई सेजा प्रभु पति लई हिरदा सेजा सवार है सवार दी है। ससा सो शह सेज सवार है ओ जीव स्त्री ਉਹ ਜਗਿਆਸੂ ਰੂਪ ਜੀਵ ਇਸਤਰੀ ਜੋ ਆਪਣੀ ਹਿਰਦਾ ਸੇਜਾ ਪ੍ਰਭੂ ਪਤੀ ਲਈ ਸਵਾਰਦੀ ਹੈ, ਭਾਵ ਅਰਥ ਹੈ ਉਹ ਜਗਿਆਸੂ ਜੋ ਪ੍ਰਭੂ ਸ਼ੋ ਦੇ ਵਾਸੇ ਲਈ ਆਪਣਾ ਅੰਤਸ਼ਕਰਨ ਸ਼ੁੱਧ ਅਤੇ ਨਿਰਮਲ ਕਰਦਾ ਹੈ। ਖਿਆਲ ਅੱਗੇ ਚਾਲੂ ਹੈ, ਸੋਈ ਸਹੀ ਸੰਦੇਹ ਨਿਵਾਰੈ। ਸੋਈ ਉਹ ਹੀ, ਸਹੀ ਅਰਥ ਹੈ ਸਖੀ ਜੀਵ ਇਸਤਰੀ, ਜਗਿਆਸੂ ਜੀਵ ਇਸਤਰੀ। ਸੰਦੇਹ ਫਿਕਰ ਫਾਕੇ ਚਿੰਤਾਵਾਂ ਝੋਰੇ, ਖਸਮ ਪ੍ਰਭੂ ਤੋਂ ਜੁਦਾਈ ਕਰਕੇ ਪੈਦਾ ਹੋਏ ਸੰਸੇ ਫਿਕਰ ਚਿੰਤਾ ਝੋਰੇ ਨਿਵਾਰੇ ਦੂਰ ਕਰ ਲੈਂਦੀ ਹੈ। ਸੱਸਾ ਸੋ ਸ਼ੈ ਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਉਹ ਜੀਵ ਇਸਤਰੀ, ਉਹ ਜਗਿਆਸੂ ਰੂਪ ਜੀਵ ਇਸਤਰੀ ਜੋ ਆਪਣੀ ਹਿਰਦਾ ਸੇਜਾਂ ਨੂੰ ਸਵਾਰਦੀ ਹੈ, ਆਪਣਾ ਅੰਤਸ਼ਕਰਨ ਸ਼ੁੱਧ ਅਤੇ ਪਵਿੱਤਰ ਕਰ ਲੈਂਦੀ ਹੈ, ਉਹੀ ਉਹ ਜੀਵ ਇਸਤਰੀ ਪ੍ਰਭੂ ਪਤੀ ਤੋਂ ਜੁਦਾਈ ਕਾਰਨ ਪੈਦਾ ਹੋਏ ਸੰਸੇ ਫਿਕਰ ਦੂਰ ਕਰ ਪਾਉਂਦੀ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਇਹ ਤ੍ਰੀ ਉਹ ਕੰਤ ਕਹਾਵਾ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਅਲਪ ਸੁਖ ਛੋਟੇ ਸੁਖ ਘਟੀਆ ਸੁਖ ਹੋਛੇ ਸੁਖ ਸੰਸਾਰਕ ਸੁਖ ਮਾਇਆ ਦੇ ਸੁੱਖਾਂ ਨੂੰ ਅਲਪ ਸੁਖ ਆਖਿਆ ਹੈ। ਇਹ ਹਲਕੇ ਸੁਖ ਨੇ, ਹਲਕੀ ਪੱਧਰ ਦੇ ਨੇ। ਪਰਮ ਸੁਖ ਉੱਚਾ ਸੁਖ, ਸਭ ਤੋਂ ਉੱਚਾ ਪ੍ਰਭੂ ਪ੍ਰੇਮ ਦਾ ਸੁਖ, ਪ੍ਰਭੂ ਮਿਲਾਪ ਦੇ ਆਨੰਦ ਦਾ ਸੁਖ, ਇਹ ਹੈ ਪਰਮ ਸੁਖ। ਪਾਵਾ ਪਾਉਂਦੀ ਹੈ, ਪ੍ਰਾਪਤ ਕਰਦੀ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਜਦੋਂ ਜੀਵ ਇਸਤਰੀ ਮਾਇਆ ਦੇ ਹਲਕੇ ਘਟੀਆ ਸੁੱਖਾਂ ਦਾ ਤਿਆਗ ਕਰਦੀ ਹੈ, ਭਾਵ ਭੋਗ ਪਦਾਰਥਾਂ ਦੇ ਕੁਝ ਸੁੱਖਾਂ ਦਾ ਤਿਆਗ ਕਰਦੀ ਹੈ, ਤਦ ਇਹ ਪ੍ਰਭੂ ਪ੍ਰੇਮ ਦੇ, ਪ੍ਰਭੂ ਮਿਲਾਪ ਦੇ, ਪ੍ਰਭੂ ਆਨੰਦ ਦੇ ਉੱਚੇ ਸੁੱਖ ਨੂੰ ਪ੍ਰਾਪਤ ਕਰਦੀ ਹੈ। ਪਰਮ ਸੁੱਖ ਪਾਉਣ ਲਈ ਅਲਪ ਸੁੱਖ ਛੱਡਣੇ ਪੈਣਗੇ। ਤਬ ਇਹ ਤ੍ਰੀ ਉਹ ਕੰਤ ਕਹਾਵਾ, ਤਬ ਤਦੋਂ ਹੀ ਇਹ ਜੀਵ ਇਸਤਰੀ, ਇਹ ਜਗਿਆਸੂ ਇਸਤਰੀ। ਤ੍ਰੀ ਅਖਰੀ ਅਰਥ ਹੈ ਔਰਤ, ਭਾਵ ਅਰਥ ਹੋਵੇਗਾ ਪਤਨੀ, ਪ੍ਰਭੂ ਦੀ ਪਤਨੀ। ਉਹ ਪ੍ਰਭੂ ਮਾਲਕ, ਕੰਤ ਪਤੀ, ਕੰਤ ਕਹਾਵਾ ਪਤੀ ਸਦਵਾਏਗਾ, ਇਸਦਾ ਪਤੀ ਸਦਵਾਏਗਾ। ਤਬ ਇਹ ਤ੍ਰੀ ਉਹ ਕੰਤ ਕਹਾਵਾ, ਮਿਲਾਪ ਦਾ ਆਨੰਦ ਮਾਣ ਲੈਣ 'ਤੇ ਹੀ ਜਗਿਆਸੂ ਮਾਲਕ ਪ੍ਰਭੂ ਦੀ ਪਤਨੀ ਅਖਵਾ ਸਕਦੀ ਹੈ ਅਤੇ ਪ੍ਰਭੂ ਇਸਦਾ ਪਤੀ ਸਦਵਾਏਗਾ। ਅਲਪ ਸੁੱਖ ਛਾੜ ਪਰਮ ਸੁੱਖ ਪਾਵਾ, ਤਬ ਇਹ ਤ੍ਰੀ ਉਹ ਕੰਤ ਕਹਾਵਾ, ਜਦੋਂ ਜਗਿਆਸੂ ਰੂਪ ਜੀਵ ਇਸਤਰੀ ਮਾਇਆ ਦੇ ਹਲਕੇ ਕੋਝੇ ਸੁੱਖਾਂ ਦਾ ਤਿਆਗ ਕਰਦੀ ਹੈ, ਤਦ ਹੀ ਇਸਨੂੰ ਪ੍ਰਭੂ ਮਿਲਾਪ ਦੇ ਉੱਚੇ ਆਨੰਦ ਦਾ ਸੁੱਖ ਨਸੀਬ ਹੁੰਦਾ ਹੈ। ਔਰ ਮਿਲਾਪ ਦਾ ਆਨੰਦ ਮਾਣ ਲੈਣ 'ਤੇ ਹੀ ਜਗਿਆਸੂ ਪ੍ਰਭੂ ਦੀ ਪਤਨੀ ਸਦਵਾਏਗੀ ਅਤੇ ਪ੍ਰਭੂ ਇਸਦਾ ਪਤੀ ਆਖਿਆ ਜਾਏਗਾ। ਜੇ ਮਿਲਾਪ ਦਾ ਆਨੰਦ ਨਸੀਬ ਨਹੀਂ ਹੋਇਆ ਤਾਂ ਜਗਿਆਸੂ ਪ੍ਰਭੂ ਦੀ ਪਤਨੀ ਅਖਵਾਉਣ ਜੋਗੀ ਨਹੀਂ, ਮਿਲਾਪ ਤੋਂ ਬਗੈਰ ਪ੍ਰਭੂ ਇਸਦਾ ਪਤੀ ਨਹੀਂ ਆਖਿਆ ਜਾ ਸਕਦਾ। ਆਓ ਅੰਗ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਸੱਸਾ ਸੋ ਸ਼ਹਿ ਸੇਜ ਸਵਾਰੈ, सोई सही संदेह निवारै, अलप सुख छाड़ परम सुख पावा, तब ए त्रिय ओकंत कहावा। अंग 42। हा हा होत होए नहीं जाना, जब ही होए तब मन माना, है तो सही लखै जो कोई, तब ओही ओ ए ना हुई। एक बार फिर दोहरावांगा, हा हा होत होए नहीं जाना, जब ही होए तब मन माना, है तो सही लखै जाओ कोई, तब ओही ओ ए ना हुई। हा हा होत होए नहीं जाना, हाहे अखर तो उपदेश है, होत होंद वाला सदीव होंद वाला, सदीव होंद वाला ज्योति स्वरूप परमात्मा, होए पैदा होए ने पैदा होए जीव ने, नहीं जाना जानिया नहीं समझिया नहीं एहसास नहीं कीता। हा हा होत होए नहीं जाना, जीव ने कदे ए एहसास ही नहीं कीता कि मैं उस परम ज्योत परम आत्मा विचो निखड़ी आत्मा हाँ, असले करके मैं उसे दा रूप हाँ, मूल मेरा ओही है, मुड मेरा उसे विचों है। छुपिया भाव ए है कि मैं सिर्फ ए नजरी पैंदा शरीर ही नहीं, असल मैं तां वो अंदर बैठी आत्मा है, जिसका असला परमात्मा है, जिस विचों मेरी आत्मा निखड़ी है। जब ही होए तब ऐ मन माना, जब ही होए जदों इस गल का एहसास हो जाता है कि मैं तो आत्मा हाँ, उसकी अंश हाँ, उसकी ज्योत चो निकली एक किरण हाँ, उसे अग की चंग्याड़ी हाँ, उसे सागर की कबूंद हाँ, और ए दिसदा शरीर तो केवल लिबास मात्र ही है, तब ऐ मन माना, तदों परमात्मा विच पूर्ण विश्वास भजदा है। भाव नूं समझ लेना, जदों जीव नूं सदा ए ख्याल रहिंदा है कि मैं सिर्फ पंज तत्ती शरीर ही नहीं, बल्कि मैं तां इस विच वस रही ज्योत हाँ, जो प्रभु ज्योत दा हिस्सा है ते उसे विचों निखड़ी है, तद इस नूं परम ज्योत ते पूरा विश्वास बजदा है, परम ज्योत दी होंद दा पूरन परपक निश्चा बजदा है। है तो सही लखै जे कोई, है तो सही परमात्मा है तो जरूर, लखै जे कोई, लखै लख लवे अनुभवता पा लवे, जे कोई जीव जे कोई इंसान, है तो सही लखै जो कोई, परमात्मा है तो जरूर, इस विच कोई शंका वाली गल नहीं, पर इस विश्वास का लाभ तो तदों ही है जे उसनु परम ज्योत की कोई अनुभवता हो जाए, जे वह परम ज्योत की अनुभवता पा लवे। ओ है परमात्मा है, सिर्फ इन्ना कुछ जान लेना काफ़ी नहीं, लाभ तो तद है जद प्रभु विच विश्वास उसकी लखता विच बदले, प्रभु की होंद का विश्वास प्राप्ति की अनुभवता विच बदले, ਲਾਭ ਤਾਂ ਤਦ ਹੀ ਹੈ ਤਬ ਉਹੀ ਉਹ ਇਹ ਨਾ ਹੋਈ ਤਬ ਉਹੀ ਉਹ ਪ੍ਰਭੂ ਜੋਤ ਦੀ ਲਖਤਾ ਹੋ ਜਾਣ 'ਤੇ ਜੀਵ ਜੋਤ ਪ੍ਰਭੂ ਜੋਤ ਦਾ ਰੂਪ ਹੀ ਹੋ ਜਾਂਦੀ ਹੈ ਤਬ ਉਹੀ ਉਹ ਤਬ ਜੀਵਾਤਮਾ ਉਹੀ ਉਹ ਭਾਵ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ ਪਰਮਾਤਮਾ ਨੂੰ ਅਨੁਭਵ ਕਰ ਲੈਣ ਨਾਲ ਆਤਮਾ ਉਹੀ ਉਹ ਹੋ ਜਾਂਦਾ ਹੈ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ ਇਹ ਨਾ ਹੋਈ ਉਹ ਭਾਵ ਹੈ ਉਹ ਮਿਲਾਪ ਪਾਉਣ ਵਾਲਾ ਜੀਵਾਤਮਾ ਇਹ ਜੀਵ ਇਹ ਜੀਵਾਤਮਾ ਨਾ ਹੋਈ ਨਹੀਂ ਰਹਿ ਜਾਂਦਾ ਉਹ ਇਹ ਨਾ ਹੋਈ ਪ੍ਰਭੂ ਮਿਲਾਪ ਤੋਂ ਬਾਅਦ ਮੇਲ ਪਾਉਣ ਵਾਲਾ ਜੀਵਾਤਮਾ ਫਿਰ ਉਹ ਪਹਿਲੇ ਵਾਲਾ ਜੀਵਾਤਮਾ ਨਹੀਂ ਰਹਿ ਜਾਂਦਾ ਫਿਰ ਇਹ ਪ੍ਰਭੂ ਜੋਤ ਤੋਂ ਵੱਖਰੀ ਅਡਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ ਫਿਰ ਤਾਂ ਇਹ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਜਿਵੇਂ ਭਾਵ ਇਹਨਾਂ ਪੰਕਤੀਆਂ ਵਿੱਚ ਹੈ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਐ ਸੋਏ ਇਸ ਅੰਗ ਵਿੱਚ ਕਬੀਰ ਜੀ ਸਮਝਾਉਂਦੇ ਹਨ ਕਿ ਮਨੁੱਖ ਸਰੀਰ ਦੇ ਮੋਹ ਵਿੱਚ ਇਤਨਾ ਗੁਆਚ ਗਿਆ ਹੈ ਕਿ ਇਸ ਨੂੰ ਕਦੇ ਖਿਆਲ ਹੀ ਨਹੀਂ ਆਉਂਦਾ ਕਿ ਅਸਲ ਮੈਂ ਤਾਂ ਆਤਮਾ ਹਾਂ ਸਰੀਰ ਨਹੀਂ ਸਰੀਰ ਤਾਂ ਮੇਰਾ ਜਾਮਾ ਹੈ ਕੱਪੜਾ ਹੈ ਜਦ ਤੱਕ ਇਸਨੂੰ ਇਹ ਹੋਸ਼ ਨਹੀਂ ਕਿ ਮੈਂ ਆਤਮਾ ਹਾਂ ਜੋਤ ਹਾਂ ਤਦੋਂ ਤੱਕ ਇਸਨੂੰ ਪਰਮ ਜੋਤ ਦਾ ਖਿਆਲ ਆਵੇ ਕਿਵੇਂ ਅਤੇ ਉਸ ਵਿੱਚ ਵਿਸ਼ਵਾਸ ਬੱਝੇ ਕਿਵੇਂ ਪ੍ਰਭੂ ਜੋਤ ਵਿੱਚ ਦ੍ਰਿੜ ਵਿਸ਼ਵਾਸ ਬੱਝ ਜਾਣਾ ਇਹ ਮੁਬਾਰਕ ਹੈ ਇਹ ਪ੍ਰਭੂ ਵੱਲ ਨੇੜਤਾ ਵਧਾਉਂਦਾ ਹੈ ਪਰ ਨਿਰਾ ਵਿਸ਼ਵਾਸ ਕਾਫੀ ਨਹੀਂ ਜਦ ਤੱਕ ਵਿਸ਼ਵਾਸ ਮਿਲਾਪ ਦੀ ਅਨੁਭਵਤਾ ਵਿੱਚ ਤਬਦੀਲ ਨਾ ਹੋਵੇ ਤਦ ਤੱਕ ਜੀਵਨਬਾਜ਼ੀ ਜਿੱਤੀ ਨਹੀਂ ਗਈ ਔਰ ਜੇਕਰ ਸੇਵਕ ਦਾ ਵਿਸ਼ਵਾਸ ਮਾਲਕ ਦੀ ਅਨੁਭਵਤਾ ਵਿੱਚ ਹੋ ਨਿਬੜੇ ਤਦ ਮਾਲਕ ਹੀ ਮਾਲਕ ਰਹਿ ਜਾਏਗਾ ਸੇਵਕ ਨਹੀਂ ਬਚਣਾ ਸੇਵਕ ਮਾਲਕ ਵਿੱਚ ਲੀਨ ਹੋ ਜਾਏਗਾ ਤ੍ਰਿਆ ਔਰ ਕੰਤ ਦੇ ਮਿਲਾਪ ਪਿੱਛੋਂ ਤ੍ਰਿਆ ਨਹੀਂ ਬਚਦੀ ਕੰਤ ਵਿੱਚ ਘੁਲ ਮਿਲ ਕੇ ਕੰਤ ਹੀ ਹੋ ਜਾਂਦੀ ਹੈ ਆਓ ਵਾਹੀ ਅੰਗ ਇੱਕ ਵਾਰ ਫਿਰ ਦੁਹਰਾਵਾਂ ਹਾ ਹਾ ਹੋਤ ਹੋਏ ਨਹੀਂ ਜਾਣਾ ਜਬ ਹੀ ਹੋਏ ਤਬੇ ਮਨਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ ਅੰਗ 43 ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਾਰਣ ਵਿਆਪੈ ਬਹੁ ਸੋਗ ਲਖਮੀ ਬਰਸਿਓਂ ਜੋ ਲਿਓ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ ਇੱਕ ਵਾਰ ਫਿਰ ਦੁਹਰਾਵਾਂ ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਾਰਣ ਵਿਆਪੈ ਬਹੁ ਸੋਗ ਲਖਮੀ ਬਰਸਿਓਂ ਜੋ ਲਿਓ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ ਇਸ ਅੰਗ ਵਿੱਚ ਕਬੀਰ ਜੀ ਫਰਮਾਉਂਦੇ ਹਨ ਕਿ ਸਾਰਾ ਸੰਸਾਰ ਹੀ ਮਾਇਆ ਪਿੱਛੇ ਲਾਉਂ ਲਾਉਂ ਕਰਦਾ ਫਿਰਦਾ ਹੈ ਹੋਰ ਪਾ ਲਵਾਂ ਹੋਰ ਇਕੱਠੀ ਕਰ ਲਵਾਂ ਔਰ ਰੱਜ ਤਾਂ ਕਦੇ ਆਉਂਦਾ ਹੀ ਨਹੀਂ ਕਿਉਂਕਿ ਤ੍ਰਿਸ਼ਨਾ ਅੱਗੇ ਅੱਗੇ ਅਤੇ ਮਨੁੱਖ ਉਸਦੇ ਮਗਰ ਮਗਰ ਦੌੜਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ ਜਪਜੀ ਵਿੱਚ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ ਭੁੱਖ ਪੂਰੀ ਕਰਨ ਦੇ ਯਤਨਾਂ ਨਾਲ ਤਾਂ ਮਨੁੱਖ ਦੀ ਕਦੇ ਵੀ ਭੁੱਖ ਪੂਰੀ ਨਹੀਂ ਹੋਣੀ ਜਿਸ ਦੇ ਸਿਰ 'ਤੇ ਪੂਰੀਆਂ ਜਿਤਨੇ ਵੱਡੇ ਵੱਡੇ ਧਨ ਦੌਲਤ ਦੇ ਬੋਝੇ ਵੀ ਚੁਕਾ ਦਿੱਤੇ ਜਾਣ ਤਦ ਵੀ ਇਹ ਭੁੱਖਾ ਹੀ ਰਹੇਗਾ। ਔਰ ਮਨੁੱਖ ਸੋਚਦਾ ਹੈ ਕਿ ਧਨ ਦੌਲਤ ਵਿੱਚ ਨਿਰਾ ਸੁੱਖ ਹੀ ਸੁੱਖ ਹੈ, ਇਸ ਪਿੱਛੇ ਛਿਪੇ ਦੁੱਖਾਂ ਦਾ ਇਸ ਨੂੰ ਕੋਈ ਬੋਧ ਨਹੀਂ। ਮਾਇਆ ਕਾਰਨ ਅਨੇਕਾਂ ਸੋਗ ਸੰਤਾਪ ਖੜ੍ਹੇ ਹੋ ਜਾਂਦੇ ਹਨ।